الحمدللہ الحمدللہ وکفا والصلاة والسلام علی عباده الذین اصطفا اما بعد فاعوذ باللہ السمیع العلیم من الشیطان الرجیم ومن احسن قولا ممن دعا الی اللہ وعمل صالحا وقال اننی من المسلمین صدق اللہ العلی العظیم رب اشرح لی صدری ویسر لی امری واحلل عقدۃ من لسانی یفقہوا قولی اللہم ربنا الہمنا رشدنا واعذنا من شرور انفسنا آمین یا رب العالمین. یہ ہے ہن جڑا دسیا جا رہا ہے کہ اللہ تعالی نو رب من کے اپنی زندگی دے مطابق گزار کے دوسرا فریضہ یہ ہے کہ پھر انسان دوسرے نو بھی دی طرف دعوت دے، اللہ دی طرف لوکاں نو بلائے، اور یہ او فریضہ ہے جڑا امت مسلمہ تے عائد ہویا ہے. اللہ تعالی نے نبی اکرم صلی اللہ علیہ وسلم دی ختم نبوت دے نتیجے چ اس امت دے اتے بھی فریضہ جڑا عائد کیتا ہے کہ ہن یہ کام انہاں کرنا ہے. او دے واسطے دسیا جا رہا ہے کہ اس دعوت دے مرحلے تے تینوں کی اختیار کرنا چاہیے تے کس طرح دعوت دینی چاہیے اور او دے نتیجے تا نکلن گے اگر انہاں چیزاں تے عمل کرو گے. تو فرمایا ومن احسن قولا، اس شخص نالوں کیڑی گل چنگی ہو سکدی ہے ممن دعا اللہ جڑا لوکاں نوں اللہ دی طرف بلاندا ہے وعمل صالحاً اور خود نیک عمل کرتا ہے وقالا اننی من المسلمین اور دعویٰ دا ہوندہ ہے کہ میں بھی اللہ دے فرما بردارا جوا. یہ ہے اصل دعوت دے مرحلے دوتے کرن والی گل کہ انسان دعوت دے تے اللہ دی طرف دے، اور اللہ دی طرف دعوت دین دا مطلب کیا اللہ تعالی دی کتاب دی طرف لوکن بلائے اور او دے اتے پھر خود عمل بھی پیرا ہوئے، خود عمل بھی کرے، اور یہ نہ ہوئے کہ دی وجہ تو دے تے تکبر آ جائے یا کوئی جڑا ہے اپنے آپ نو بڑا سمجھنا شروع کر دے. نہیں، جو کچھ بھی وہ کہہ رہا ہے وہ خود عمل کرے اور پھر اپنے آپ نو سمجھے کہ میں بھی اللہ دے فرما بردار ہوں. کیوں؟ یہی ہے ڈیوٹی جڑی اللہ نے اپنے رسولوں دی بھی لائی، وہ بھی اسی ہی طرح خود اللہ تعالی دے فرما برداری اختیار کردے سن اور پھر اسی ہی دی دعوت اپنی قوم نو دیندے سن. اور یہ نہیں سی کہندے کہ اسی کوئی اللہ تعالی دی فرما برداری تو باہر ہو گئے، نہیں، اسی بھی اسی ہی طرح سب تو پہلا وہ فرما بردار ہاں کہ تسی بھی اسے ہی روش نو اختیار کرو. اور یہی ہے دعوت دے مرحل تے ہر انسان نو سوچنا چاہیے کہ اگر وہ دعوت دین والا ہے تے جے اگر او دا عمل او دے مطابق نہیں ہوئے گا تو او دی دعوت جڑی ہے او دا کوئی اثر نہیں ہوئے گا، بلکہ وہ تے الٹا اللہ تعالی دی ناراضگی دا ذریعہ بن جائے گی. جس طرح قرآن مجید چ اللہ نے کیا ہے لما تقولون ما لا تفعلون، اے ایمان والے ہو کیوں کہندے جو کردے نہیں. اخبر مقت عند اللہ ہے، اللہ تعالیٰ دے غصے نو بڑکان والی چیز ہے ان تقولوا ما لا تفعلون کہ تسی وہ چیزاں کہو جنہاں دے اتے عمل نہیں کردے اور خود تسی نہیں کردے. تو ہی معاملہ ایتھے ہے، فرمایا اللہ تعالیٰ دی طرف لوکاں نو بلاؤ تے لال نیک عمل بھی کرو، اور پھر یہ چیز بھی تہاڈے ذہن وچ کدی نہ آئے کہ تسی بڑے برگزیدہ ہو گئے ہو، بلکہ خود بھی اللہ تعالیٰ دی فرما برداری کرن والے تے مسلماناں وچوں اپنے آپ نو عام مسلمان سمجھو. لا يستوي اصحاب النار لا ولا تستوي الحسنات ولا السيئه، اور دیکھو برائی تے نیکی ایکو جی نہیں ہو سکتی، نیکی نیکی ہے برائی برائی ہے. ادفع باللتی ہے آسن، تے اس دور وچ تسی اپنا دفاع کرو چنگے طریقے دے نال، یعنی اللہ تعالی دی اس دعوت نو پہنچان واسطے اگر کوئی اگوں تانو گالاں کڈدا ہے، اگر تہاڈے نال برائی نال پیش آندا ہے، اگر تکلیف دیندا ہے، تے تسی بدلہ نہیں لے سکدے. تسی او دے نال احسان کرو گے، اچھی روش اختیار کرو گے، او دے نال بدلہ نہیں رہو گے، بلکہ او دیاں گالاں سن کے تے دعاواں دو گے تے پھر تہاڈی دعوت کارگر ہوئے گی، مگر نہ نقصان اپنا کر لو گے کہ جے دے نال بھی جھگڑ لو گے گاں تہانوں موقع نہیں رہے گا او دے تائیں دعوت پہنچان دا، تے نقصان اصل وچ دائی دا ہوندا ہے. اس کر کے اس موقع دے اتے دعوت دا جڑا مرحلہ ہے او دے اتے انہاں ساریاں چیزاں نوں جڑا ہے او چلنا پئے گا، انہاں نوں برداشت کرنا پئے گا، گالیاں سن کے دعاواں دینیاں پین گیاں، ساری تکلیفاں چل کے اللہ دے کولو ہی اجر منگنا ہوئے گا اور اللہ دے اتے ہی توقع رکھ کے یہ وقت گزارنا ہوئے گا. تو فرمایا ادفع باللتی ہے آسن، تسی دفاع کرو چنگے طریقے دے نال. فیض اللہ جی بینا کو بینا ہوا دعوت ان تو پھر او جی تہاڈے اور تہاڈے درمیان دشمنی ہے کن ہو ولی ان حمیم، وہ تہاڈا گہرا دشمن بن جائے گا، کیونکہ کدی تے سوچن تے آئے گا نا کہ میں دے نال اتنا جڑا ہے بد سلوکی کر رہا ہوں، یہ جڑا ہے اتنا تکلیفاں کر رہا، یہ پھر میرے نال حسن سلوک کر رہا اور پھر میرے تائیں دعوت پہنچا رہا، تو یہی تہاڈا خلوص ہے اور اس چیز دے اتنے مدامت ہے جنوں ایک دن سوچن تے مجبور کرے گی اور تیڈا دوست بن جائے گا اور تیڈی دعوت جیڑی ہے ان منن والا بن جائے گا. وما یلقاها الا الذین صبروا، لیکن یہ نہیں ملتا مگر انہوں نے جڑے صبر کرنے والے تے برداشت کرنے والے نے. وما یلقاها الا ذو حج عظیم، اور نہیں یہ حاصل کر سکتے مگر وہ جڑے بڑے نصیبے والے نے. یہ دل گردے کا کام، یہ ہے انسان نو جڑا اپنے اندر تحمل پیدا کرنا چاہیے اگر اپنی دعوت پہنچانی ہے، جس طرح اللہ تعالی دے رسول کردے رہے. حضرت نوح علیہ السلام 950 سال لوکاں دی گلاں بھی سنتے رہے، لوکاں دے تانے بھی سنتے رہے، لوکاں دے ظلم بھی سہندے رہے، لیکن پھر بھی اس دعوت نو پہنچان وچ کدی کوتاہی نہیں کیتی تے کسے نے نہیں لڑے. حضرت نبی اکرم صلی اللہ علیہ وسلم 13 سال تک مکے دی چھوٹی جی بستی دے وچ کس طرح جڑا ہے وہ گھم پھر کے دعوت پہنچاندے رہے، اور انہاں دے تشدد دے نتیجے دے وچ انہاں دے واسطے دعاواں کردے رہے، اور انہاں دے واسطے اللہ تعالی کولوں جڑا ہدایت ہی منگدے رہے. یہ ہے رویہ دعوت دے مرحلے تے ہر شخص نوں اختیار کرنا چاہیے جڑا بھی اللہ دی طرف لوکاں نوں بلانے والا ہے. دوسرا ہے دعوت جڑی ہے کسی مسلک دی طرف نہیں ہونی چاہیے بلکہ دعوت اللہ دی طرف یعنی وہ دی کتاب دی طرف ہے. یہ ہے اللہ تعالی دی کتاب جڑی انساناں نوں کٹھیا کرن والی اور راہ ہدایت دین والی ہے، یہ دی طرف لوکاں نوں بلانا چاہیے. یہ دعوت دا اصل ہونا چاہیے آلہ کہ جدی طرف لوکاں نوں بلایا جائے کہ تاکہ قرآن نال جڑو، یہ دی تعلیم نوں جو ہے اپنا امام بناؤ، اور یہ دی ہدایت نوں اپنی ہدایت جڑی ہے اختیار کرو. یہ ہے جڑا دعوت دا اصل ذریعہ ہونا چاہیے. وما یلقاها الا ذو حج عظیم، اور نہیں یہ صبر کر سکتا نہیں برداشت کر سکتا مگر وہی جڑا بڑے نصیبے والا ہے. وإما ينزغنک من الشیطان نزغ، اور اگر اس مرحلے اتنے کدی تینوں غصہ آ جائے، کدی شیطان تینو چرکا لا دے، فاستعذ باللہ، تے فوری اللہ دی پناہ بچاؤ، اللہ کولوں جڑا ہے پناہ منگو. انہ ہو السمیع العلیم، کیونکہ وہ تو سب کچھ سننے والا ہے، سب کچھ جاننے والا ہے، وہ فوری طور تے تینو بچا لے گا شیطان دے حملے تو. ومن آیاته اللیل والنہار والشمس والقمر، اور دیکھو اللہ تعالیٰ دی نشانیاں وچوں رات بھی ہے تے دن بھی ہے، اور سورج بھی ہے تے چند بھی ہے. لا تسجدوا للشمس ولا للقمر، اور لوکو آ سورج نو تے چند نو سجدے نہ کرو. واسجدوا للہ الذی خلقہن، اور سجدہ اونوں کرو جن نے انہاں نو پیدا کیتا ہے. ان کنتم ایاہ تعبدون، اگر واقعی تسی اودی بندگی کرنا چاہندے ہو، اودی عبادت کرنا چاہندے ہو، تو پھر کسے ہور دے اگے نہ جھکو، کسے ہور نو سجدہ نہ کرو، صرف اسے ہی دے اگے سجدہ ریز ہو جاؤ. فن استکبروا، یہ پھر بھی اگر تکبر کرتے ہیں پھر بھی وہ نہیں چکتے. فالذین عند ربک یسبحون لہ باللیل والنہار، تے اللہ دے کول جیڑی وہ مخلوق ہے، وہ فرشتے ہیں، وہ تے ہر ویلے تسبیح کرتے رہتے ہیں، وہ رات دے دن اوقات وچ وی تے دنیں بھی. وہم لا یسامون، اور ادھے تو کدی بھی وہ تھکتے نہیں تے کدی اکتے نہیں، کیوں اللہ تعالی دی معرفت انہوں نے حاصل ہے، اور اللہ تعالی دی حیثیت انہوں کے سامنے ہے، اس کر کے وہ ہر ویلے وہ تسبیح اور حمد کرتے رہتے ہیں. تو انسانوں تسی بھی وہ حمد کرنے والے اور وہ اگے چکن والے بن جاؤ. یہ ہے تو سجدہ کری تھے انسان نو سجدہ کرنا چاہیے. وہ میرا آیات ہی انا قطر لفظ خاصتن، اور اللہ تعالی دیا نشانیاں چو یہ بھی ہے کہ تسی زمین نو دیکھ دیو دبی ہوئی ہے، خشک پئی ہے. فیض اندل نہ رہ ماں، پھر جو اسی ہوتے پانی نازل کر دیا، اس تزت تو ہل دیے وربت تو ابھر دیے. ان الذین احیاها لمحیی الموتا، بے شک وہ ہستی جن نے انہوں زندہ کیتا ہے وہی ہے جا مردیاں نو زندہ کرنے والا ہے. انہو علی کل شیء قدیر، اور وہ ہر چیز دے اتے قدرت رکھتا ہے. ان الذین یلحدون فی آیاتنا لا یخفون علینا، بے شک وہ لوگ جڑے ٹیڑھ اختیار کر دیا ساڈی آیتاں چ میم میں کڈ کے تے دور رہندے نے، وہ ساڈے کو چھپے ہوئے نہیں. امن یلقی فی النار خیر، کیا وہ شخص جنوں اسی اگ دے وچ سٹ دیاں گے وہ بہتر ہے؟ امن یاتی آمنن یوم القیامت، یا وہ جس نوں امن ملے گا تے تحفظ ملے گا قیامت دے دن. اے معلوم ہے شیطم، تے اے ساڈے رسول انہاں نوں کہہ دیو عمل کرو جو تسی چاہندے ہو. انہو بما تعملون بصیر، لیکن اچھی طرح جان لو جو بھی تسی کر رہے ہو انہوں دیکھ رہا ہے، اور اسی ہی طرح تانوں دا بدلہ دے گا، کیونکہ اوہدے کولوں کوئی تہاڈا عمل چھپیا ہویا نہیں. ان الذین کفروا بالذکر، بے شک وہ لوگ جنہاں کفر کیتا ہے اس ذکر دا، اس یاد دہانی دا جیڑی اللہ نے لوکاں دی یاد دہانی واسطے نازل کیتا ہے. لما جاہم، جدو انہاں دے کول آ گیا. وانہ لکتاب عزیز، اور دیکھو یہ بڑی قدر والی کتاب ہے تے بڑی قیمتی کتاب ہے. لا یاتیہ الباطل من بین یدیہ ولا من خلفہ، دیکھو باطل تے حملہ آور نہیں ہو سکتا، ایسا کچھ نہیں بگاڑ سکتا، اگوں بھی حملہ کرے یا پچھوں. تنزیل من حکیم حمید، کیونکہ تے اس ہستی دی طرفوں نازل کیتی گئی ہے جیڑی ساری حکمتاں والی ہے اور جیڑی ساری خوبیاں والی ہے. ما یقال لک الا ما قد قیل للرسل من قبل، ਇਹ ਸਾਡੇ ਰਸੂਲ ਤੁਹਾਨੂੰ ਵੀ ਉਹੀ ਕੁਝ ਕਿਹਾ ਜਾ ਰਿਹਾ ਜੋ ਸਾਡੇ ਪਹਿਲਾਂ ਰਸੂਲ ਸਾਡੇ ਤੋਂ ਪਹਿਲਾਂ ਰਸੂਲਾਂ ਨੂੰ ਕਿਹਾ ਗਿਆ ਇਨ ਰੱਬਕਾ ਲਜ਼ੂ ਮਗਫਰਤ ਵਜ਼ੂ ਕਾਬਿਨ ਅਲੀਮ ਤੇਰਾ ਰੱਬ ਹੈ ਜਿਹੜਾ ਬੜੀ ਮਗਫਰਤ ਵਾਲਾ ਹੈ ਲੋਕਾਂ ਨੂੰ ਮੋਹਲਤ ਦਿੰਦਾ ਫੌਰੀ ਨਹੀਂ ਫੜਦਾ ਲੇਕਿਨ ਜਦੋਂ ਫੜਦਾ ਹੈ ਤੇ ਉਹਦਾ ਅਜ਼ਾਬ ਵੀ ਬੜਾ ਦਰਦਨਾਕ ਵਲੋ ਜਲਨਾ ਕੁਰਾਨਨ ਆਜਮੀਅਨ ਔਰ ਅਗਰ ਅਸੀਂ ਕੁਰਾਨ ਨੂੰ ਅਜਮੀ ਜ਼ਬਾਨ ਵਿਚ ਨਾਜ਼ਿਲ ਕਰ ਦਿੱਤੇ ਲਕਾਲੂ ਲਉ ਲਾ ਫੁਸਲਤ ਆਯਾਤ ਹੂ ਤੇ ਕਹਿੰਦੇ ਇਹਦੀਆਂ ਆਇਤਾਂ ਜਿਹੜੀਆਂ ਨੇ ਉਹ ਕਿਉਂ ਖੋਲ ਖੋਲ ਕੇ ਬਿਆਨ ਨਹੀਂ ਹੋਈਆਂ ਆਜਮੀਉਨ ਵਰਬੀਉਨ ਕਿਆ ਜ਼ਬਾਨ ਅਜਮੀ ਹੈ ਔਰ ਰਸੂਲ ਅਰਬੀ ਹੈ ਕੁਲ ਹੁਵਾ ਲਿਲਜ਼ੀਨ ਆਮਨੂ ਹੁਦਨ ਫਰਮਾ ਦਿਓ ਅਸੀਂ ਅਰਬੀ ਦੇ ਵਿਚ ਇਹਨੂੰ ਇਸੇ ਕਰਕੇ ਨਾਜ਼ਿਲ ਕਰਤਾ ਤਾਂ ਕਿ ਤੁਹਾਡੀ ਹਦਾਇਤ ਦਾ ਜ਼ਰੀਆ ਬਣੇ ਕੁਲ ਹੁਵਾ ਲਿਲਜ਼ੀਨ ਆਮਨੂ ਹੁਦਨ ਫਰਮਾ ਦਿਓ ਕਿ ਉਨ੍ਹਾਂ ਵਾਸਤੇ ਜਿਹੜੇ ਈਮਾਨ ਲਿਆਂਦੇ ਨੇ ਹਦਾਇਤ ਵੀ ਆ ਵ ਸ਼ਿਫਾ ਔਰ ਉਨ੍ਹਾਂ ਦੇ ਵਾਸਤੇ ਇਹ ਸ਼ਫਾ ਵੀ ਹੈ ਵੱਲਜ਼ੀਨ ਲਾ ਯੂਮਿਨੂਨ ਫੀ ਆਜ਼ਾਨਿਹਿਮ ਵਕਰੁਨ ਔਰ ਜਿਹੜੇ ਤੇ ਈਮਾਨ ਨਹੀਂ ਲਿਆਂਦੇ ਗੋਇਆ ਉਨ੍ਹਾਂ ਦੇ ਤੇ ਕੰਨਾਂ ਦੇ ਵਿਚ ਬੋਝ ਨੇ ਵਾਹਵਾ ਅਲੈਹਿਮ ਅਮਨ ਔਰ ਉਹ ਤੇ ਇਨ੍ਹਾਂ ਤੋਂ ਜਿਹੜਾ ਹੈ ਅੰਧੇ ਨੇ ਉਨ੍ਹਾਂ ਨੇ ਅੱਖਾਂ ਮਿੱਟੀਆਂ ਹੋਈਆਂ ਨੇ ਉਲਾਇਕਾ ਯੁਨਾਦੂਨ ਮਿਨ ਮਕਾਨਿਮ ਬਈਦ ਉਹ ਇਸ ਤਰ੍ਹਾਂ ਜਿਵੇਂ ਦੂਰ ਤੋਂ ਆਵਾਜ਼ ਸੁਣਦੇ ਨੇ ਲੇਕਿਨ ਉਨ੍ਹਾਂ ਨੂੰ ਪਤਾ ਨਹੀਂ ਲੱਗਦਾ ਕਿ ਕੀ ਕਿਹਾ ਜਾ ਰਿਹਾ ਵਲਕਦ ਆਤੈਨਾ ਮੂਸਾ ਅਲ-ਕਿਤਾਬ ਫਖਤੁਲ ਫੀ ਬੇਸ਼ੱਕ ਅਸਾਂ ਮੂਸਾ ਅਲੈਹਿ ਸਲਾਮ ਨੂੰ ਵੀ ਕਿਤਾਬ ਦਿੱਤੀ ਉਹਦੇ ਚ ਵੀ ਇਖਤਲਾਫ਼ ਕੀਤਾ ਗਿਆ ਲਾਉਲਾ ਕਲਮਤੁਨ ਸਬਕਤ ਮੈਂ ਰੱਬ ਕਲਕ ਵਜ਼ੀਆ ਬੈਨਹੁਮ ਔਰ ਅਗਰ ਅੱਲਾਹ ਤਾਲਾ ਦੀ ਤਰਫੋਂ ਪਹਿਲਾਂ ਇਹ ਬਾਤ ਤੈਅ ਨਾ ਹੋਵੇ ਤੇ ਇੱਥੇ ਉਨ੍ਹਾਂ ਦੇ ਫੈਸਲੇ ਕਰ ਦਿੱਤੇ ਜਾਂਦੇ ਬੈਨਹੁਮ ਲਫੀ ਸ਼ੱਕ ਮਿਨਹੁ ਮੁਰੀਬ ਔਰ ਬੇਸ਼ੱਕ ਇਹ ਤੇ ਇਸ ਦੇ ਬਾਰੇ ਵਿਚ ਸ਼ੱਕ ਵਿਚ ਪਏ ਹੋਏ ਨੇ ਤੇ ਬੜੇ ਤਰੱਦਦ ਚ ਪਏ ਹੋਏ ਮਾਨਾ ਮਿਲਾ ਸਵਾਲ ਹਿਮ ਫਲੇ ਨਫਸੇ ਹੀ ਔਰ ਜੋ ਵੀ ਕੋਈ ਨੇਕੀ ਕਮਾਉਂਦਾ ਹੈ ਤੇ ਉਹ ਉਸੇ ਨੂੰ ਉਹਦੀ ਜਜ਼ਾ ਮਿਲੇਗੀ ਵਮਾਨਾ ਸਾਫ ਆਲੇਹਾ ਔਰ ਜਿਹੜਾ ਬੁਰਾਈ ਕਮਾਉਂਦਾ ਹੈ ਉਹਦਾ ਵਬਾਲ ਵੀ ਉਹਦੇ ਤੇ ਹੀ ਹੈ ਵਮਾ ਰੱਬ ਕੋ ਬਿਜ਼ਲਾਹ ਮਿਲ ਲਬੀਦ ਤੇਰਾ ਰੱਬ ਤੇ ਕਿਸੇ ਤੇ ਜ਼ਰਾ ਵੀ ਜ਼ੁਲਮ ਨਹੀਂ ਕਰੇਗਾ ਆਪਣੇ ਬੰਦਿਆਂ ਚੋਂ ਇਲੈਹ ਯੁਰਦੁ ਇਲਮੁ ਸਾਹ ਉਹੀ ਜਾਣਦਾ ਹੈ ਕਿਆਮਤ ਦੇ ਇਲਮ ਨੂੰ ਬਮਾ ਤਖਰੁਜ ਮਿਨ ਸਮਰਾਤ ਮਿਨ ਅਕਮਾਮਿਹਾ ਔਰ ਜੋ ਕੋਈ ਨਿਕਲਦਾ ਹੈ ਇਹਨਾਂ ਦਰਖਤਾਂ ਦੇ ਗੁਲਾਹਾਂ ਦੇ ਵਿਚੋਂ ਜਿਹੜੇ ਮੇਵੇ ਨਿਕਲਦੇ ਨੇ ਵਮਾ ਤਹਮਿਲੁ ਮਿਨ ਉਨਸਾ ਔਰ ਜੋ ਵੀ ਪੇਟ ਵਿਚ ਲਈ ਫਿਰਦੀ ਹੈ ਕੋਈ ਮਾਦਾ ਵਲਾ ਤਾਜ਼ਾ ਇਲਾ ਬਿਲਮ ਹੀ ਉਹ ਨਹੀਂ ਜਾਣਦੀ ਮਗਰ ਉਹਦੇ ਇਲਮ ਚ ਹੁੰਦਾ ਹੈ ਭਾਈ ਉਮਾ ਯੁਨਾਦੀ ਹੈ ਮੈਂ ਨਾ ਸ਼ੁਰਕਾਈ ਔਰ ਉਹ ਦਿਨ ਆਏਗਾ ਜਿਸ ਦਿਨ ਉਹ ਪੁਕਾਰੇਗਾ ਕਿੱਥੇ ਨੇ ਮੇਰੇ ਉਹ ਸ਼ਰੀਕ ਜਿਨ੍ਹਾਂ ਤੁਸਾਂ ਸ਼ਰੀਕ ਕਰਾਰ ਦਿੱਤਾ ਹੋਇਆ ਸੀ ਘਰ ਵਜ਼ਨ ਨਾਕ ਉਹ ਕਹਿਣਗੇ ਅਸੀਂ ਇਕਰਾਰ ਕਰਦੇ ਹਾਂ ਮਾ ਮਿੰਨਾ ਮਿਨ ਸ਼ਹੀਦ ਕਿ ਉਹ ਤੇ ਇੱਥੇ ਸਾਡੇ ਕੋਲ ਕੋਈ ਵੀ ਨਹੀਂ ਔਰ ਸਾਡੇ ਕੋਈ ਕੰਮ ਨਹੀਂ ਆਇਆ ਵਜ਼ਲਾਨ ਹੁਮਾ ਕਾਨੂੰ ਯਦੂਨ ਅਮਿਨ ਕਬਲ ਔਰ ਗੁੰਮ ਹੋ ਜਾਣਗੇ ਉਨ੍ਹਾਂ ਤੋਂ ਜਿਨ੍ਹਾਂ ਨੂੰ ਉਹ ਪੁਕਾਰਦੇ ਹੁੰਦੇ ਸਨ ਪਹਿਲਾਂ ਵਜ਼ਨ ਨੂੰ ਮਾ ਲਹੁਮ ਮਿਨ ਮਹੀਸ ਔਰ ਉਸ ਦਿਨ ਉਨ੍ਹਾਂ ਨੂੰ ਯਕੀਨ ਹੋ ਜਾਏਗਾ ਕਿ ਅੱਜ ਇੱਥੋਂ ਦੌੜਨ ਦੀ ਕੋਈ ਥਾਂ ਨਹੀਂ ਲਾ ਯਸਮ ਉਲ ਇਨਸਾਨ ਮਿਨ ਦੁਆ ਇਲ ਖੈਰੇ ਇਨਸਾਨ ਦਾ ਇਹ ਮਾਮਲਾ ਹੈ ਕਿ ਅੱਲਾ ਕੋਲੋਂ ਭੁਲਾਈਆਂ ਮੰਗਦਾ ਹੋਇਆ ਕਦੀ ਵੀ ਨਹੀਂ ਥੱਕਦਾ ਬੜੀਆਂ ਦੁਆਵਾਂ ਕਰਦਾ ਹੈ ਤੇ ਬੜੀਆਂ ਅੱਲਾ ਕੋਲੋਂ ਜਿਹੜਾ ਹੈ ਚੀਜ਼ਾਂ ਮੰਗਦਾ ਹੈ ਭਾਈ ਮੱਸਾ ਹੁਸ਼ਰ ਔਰ ਅਗਰ ਉਹਨੂੰ ਕੋਈ ਥੋੜੀ ਜਿਹੀ ਤਕਲੀਫ਼ ਆ ਜਾਏ ਭਾਈ ਅਊਸ ਉਨ ਕਨੂਤ ਤੇ ਫਿਰ ਆਸਾਂ ਤੋੜ ਕੇ ਬਹਿ ਜਾਂਦਾ ਹੈ ਬੜਾ ਹੀ ਜਿਹੜਾ ਦਿਲ ਬਰਦਾਸ਼ਤਾ ਹੋ ਜਾਂਦਾ ਉਹ ਜ਼ਰਾ ਵੀ ਤਕਲੀਫ਼ ਨਹੀਂ ਚੱਲਦਾ ਕਿ ਇੰਨੀਆਂ ਨਿਮਤਾਂ ਉਹਨੇ ਦਿੱਤੀਆਂ ਸਨ ਜ਼ਰਾ ਚਾਰ ਦਿਨ ਤਕਲੀਫ਼ ਆ ਜਾਈਏ ਇਹਨੂੰ ਚੱਲਦਾ ਫਿਰ ਵਾਵੇਲਾ ਕਹਿਣਾ ਜਿਹੜਾ ਮਚਾਉਣਾ ਸ਼ੁਰੂ ਕਰ ਦਿੰਦਾ ਔਰ ਅੱਲਾ ਦੀ ਨਾ ਸ਼ੁਕਰੀ ਤੇ ਆ ਜਾਂਦਾ ਵਲੈ ਨਾ ਜ਼ਕਨਾ ਰਹਿਮਤ ਅਮਿੰਨਾ ਮਿੰਬਾਦ ਜ਼ਰਾ ਮਸਤ ਹੋ ਔਰ ਜਦੋਂ ਅਸੀਂ ਇਹਨੂੰ ਆਪਣੀ ਨਿਮਤਾਂ ਚ ਖਾਂਦੇ ਹਾਂ ਇਸ ਤੋਂ ਬਾਅਦ ਕਿ ਉਹਨੂੰ ਕੋਈ ਤਕਲੀਫ਼ ਔਰ ਤੰਗੀ ਆਈ ਹੋਵੇ ਲੈ ਅਕੂਲ ਲੰਨਾ ਹਾਜ਼ ਅਲੀ ਤੇ ਫਿਰ ਕਹਿੰਦਾ ਹੈ ਤੇ ਮੇਰਾ ਹੱਕ ਹੀ ਸੀ ਬਮਾਜ਼ ਉਨ ਸਾਤ ਕਾਇਮਤਨ ਔਰ ਫਿਰ ਅੱਲਾ ਦੀਆਂ ਨਿਮਤਾਂ ਚ ਇੰਨਾ ਮਗਨ ਹੁੰਦਾ ਕਿ ਕਹਿੰਦਾ ਕਿ ਮੈਨੂੰ ਕੋਈ ਯਕੀਨ ਨਹੀਂ ਕਿ ਕਿਆਮਤ ਆਏਗੀ ਫਿਰ ਸਮਝਦਾ ਕਿ ਹਮੇਸ਼ਾ ਰਹਿਣ ਵਾਲੀਆਂ ਨੇ ਔਰ ਇਹ ਮੈਨੂੰ ਮਿਲ ਗਈਆਂ ਨੇ ਵਲੈ ਰੋਜੇ ਤੋ ਇਲਾ ਰੱਬੀ ਔਰ ਸਮਝ ਲੈਂਦਾ ਕਿ ਅੱਲਾ ਮੇਰੇ ਤੇ ਬੜਾ ਰਾਜ਼ੀ ਹੋ ਗਿਆ ਹੁਣ ਅੱਲਾ ਤਾਲਾ ਨੇ ਮੈਨੂੰ ਜਿਹੜਾ ਨਵਾਜ਼ਤਾ ਮੇਰੇ ਕੋਈ ਖੂਬੀ ਸੀ ਜਿਹਦਾ ਵਜ੍ਹਾ ਤੋਂ ਮੈਨੂੰ ਅੱਲਾ ਤਾਲਾ ਨੇ ਦਿੱਤਾ ਹੈ ਵਲੈ ਰੋਜੇ ਤੋ ਇਲਾ ਰੱਬੀ ਔਰ ਮੈਂ ਅਗਰ ਲੁਟਾ ਦਿੱਤਾ ਗਿਆ ਆਪਣੇ ਰੱਬ ਦੀ ਤਰਫ ਇਨ ਅਲੀ ਇੰਦਹੁ ਲਲ ਹੁਸਨਾ ਤੇ ਮੈਨੂੰ ਉਥੇ ਵੀ ਅਛਾਈ ਹੀ ਮਿਲੇ ਇਹ ਹੈ ਜਿਹੜਾ ਇਨਸਾਨ ਨੂੰ ਗਲਤ ਫਹਿਮੀ ਹੋ ਜਾਂਦੀ ਹੈ ਜਦੋਂ ਅੱਲਾ ਤਾਲਾ ਇੱਥੇ ਕਿਸੇ ਨੂੰ ਇਕਤਦਾਰ ਦਿੰਦਾ ਹੈ ਅੱਲਾ ਤਾਲਾ ਇੱਥੇ ਨਿਮਤਾਂ ਦਿੰਦਾ ਤੂੰ ਸਮਝ ਲੈਂਦਾ ਮੇਰੇ ਅੰਦਰ ਕੋਈ ਖੂਬੀ ਹੈ ਜਿਹੜੀ ਵਜ੍ਹਾ ਤੋਂ ਅੱਲਾ ਨੇ ਇੱਥੇ ਮੈਨੂੰ ਦਿੱਤਾ ਹੋਇਆ ਔਰ ਆਖਰਤ ਵਿਚ ਵੀ ਮੈਨੂੰ ਇਸੇ ਹੀ ਤਰ੍ਹਾਂ ਮਿਲੇਗਾ ਇਹੀ ਚੀਜ਼ ਹੈ ਜਿਹੜੀ ਉਹਨੂੰ ਆਖਰਤ ਨੂੰ ਨਚਿੰਤ ਕਰ ਦਿੰਦੀ ਹੈ ਹਾਲਾਂਕਿ ਜੋ ਕੁਛ ਵੀ ਇੱਥੇ ਮਿਲਿਆ ਹੋਇਆ ਇਹ ਸਾਰਾ ਹੀ ਇਬਤਲਾ ਦਾ ਸਮਾਨ ਹੈ ਅਜ਼ਮਾਇਸ਼ ਦਾ ਸਮਾਨ ਹੈ ਅੱਲਾ ਦੀ ਰਜ਼ਾ ਔਰ ਨਾਰਾਜ਼ਗੀ ਨਹੀਂ ਫਲਾਨੁਬੈਯਿਨਨ ਲਜ਼ੀਨਾ ਕਫਰੂ ਬਿਮਾ ਅਮਲੂ ਅਸੀਂ ਅਗਾਹ ਕਰਾਂਗੇ ਇਹਨਾਂ ਨੂੰ ਜਿਹੜੇ ਕਾਫਰ ਨੇ ਜੋ ਇਹ ਕਰਦੇ ਰਹੇ ਵਲਾਨੁਜ਼ੀਕਨਹੁਮ ਮਿਨ ਅਜ਼ਾਬਿਨ ਗ਼ਲੀਜ਼ ਔਰ ਚਖਾਵਾਂਗੇ ਇਹਨਾਂ ਨੂੰ ਬੜਾ ਗਾੜਾ ਅਜ਼ਾਬ ਇਹ ਹੈ ਜਿਹੜਾ ਅੱਲਾ ਦੀਆਂ ਨਿਮਤਾਂ ਪਾ ਕੇ ਜਿਹੜਾ ਉਹਦਾ ਸ਼ੁਕਰ ਅਦਾ ਨਹੀਂ ਕਰਦਾ ਉਹਦੇ ਤੋਂ ਜਿਹੜਾ ਗਫਲਤ ਵਿਚ ਆ ਜਾਂਦਾ ਔਰ ਆਪਣੇ ਆਪ ਨੂੰ ਵੱਡਾ ਸਮਝ ਪੈਂਦਾ ਉਹਦੇ ਵਾਸਤੇ ਫਿਰ ਉੱਥੇ ਬੜਾ ਹੀ ਸਖ਼ਤ ਅਜ਼ਾਬ ਹੋਏਗਾ ਕਿਉਂਕਿ ਅੱਲਾ ਤਾਲਾ ਨੇ ਤੇ ਦਿੱਤਾ ਸੀ ਇੱਥੇ ਕਿ ਤਾਂ ਕਿ ਉਹਦਾ ਸ਼ੁਕਰ ਅਦਾ ਕਰੇ ਲੇਕਿਨ ਇਹ ਉਹਦੀਆਂ ਨਿਮਤਾਂ ਪਾ ਕੇ ਤੇ ਉਸ ਤੋਂ ਹੋਰ ਦੂਰ ਹੋ ਗਿਆ ਔਰ ਆਪਣੀ ਆਕੜ ਦੇ ਉੱਤੇ ਆ ਗਿਆ ਔਰ ਆਪਣੇ ਆਪ ਨੂੰ ਇੱਥੇ ਵੱਡਾ ਸਮਝ ਲਿਆ ਵੈਦਾਨ ਅਮਨਾ ਇਨਸਾਨ ਆ ਰਜਾ ਨਾ ਬੇਜਾਨੇ ਵੀ ਇਨਸਾਨ ਦਾ ਮਾਮਲਾ ਇਹ ਹੈ ਜਦੋਂ ਅਸੀਂ ਇਹਨੂੰ ਇੱਥੇ ਕੋਈ ਸਹੂਲਤ ਦਿੰਦੇ ਹਾਂ ਤੇ ਆਪਣੀਆਂ ਨਿਮਤਾਂ ਦਿੰਦੇ ਹਾਂ ਆ ਰਜ਼ਾ ਤੇ ਸਾਡੇ ਕੋਲੋਂ ਦੂਰੀ ਇਖਤਿਆਰ ਕਰ ਲੈਂਦਾ, ਸਾਡੇ ਕੋਲੋਂ ਮੂੰਹ ਮੋੜ ਲੈਂਦਾ, ਬਨਾ ਬੇਜਾਨਬ ਹੀ ਔਰ ਸਾਡੇ ਕੋਲੋਂ ਪਾਸਾ ਕਰ ਲੈਂਦਾ, ਫਿਰ ਇਹਨੂੰ ਅੱਲਾ ਯਾਦ ਨਹੀਂ ਆਉਂਦਾ, ਫਿਰ ਉਹਨਾਂ ਚ ਮਗਨ ਹੋ ਜਾਂਦਾ, ਉਹਨਾਂ ਨਿਮਤਾਂ ਦੇ ਵਿੱਚ ਹੀ ਆਪਣੇ ਆਪ ਨੂੰ ਜਿਹੜਾ ਹੈ ਉਹ ਸਾਰੀ ਉਮਰ ਜਿਹੜਾ ਇਸ ਤਰ੍ਹਾਂ ਲਾਈ ਰੱਖਦਾ ਔਰ ਸਮਝਦਾ ਕਿ ਨਾ ਖਤਮ ਹੋਣ ਵਾਲੀਆਂ ਮੈਂ ਤਾਂ ਮਸਾ ਹੁਸ਼ਰੋ ਔਰ ਜਦੋਂ ਇਹਨੂੰ ਕੋਈ ਤਕਲੀਫ ਆਉਂਦੀ ਹੈ ਫਜ਼ੂ ਦੁਆ ਹੈ ਨਰੀਜ਼ ਤੇ ਫਿਰ ਸਾਡੇ ਅੱਗੇ ਵਾਵੇਲਾ ਕਰਨਾ ਸ਼ੁਰੂ ਕਰਦਾ, ਫਿਰ ਲੰਮੀਆਂ ਚੌੜੀਆਂ ਦੁਆਵਾਂ ਕਰਦਾ। ਇਹ ਹੈ ਕਿ ਇਨਸਾਨ ਨੂੰ ਜਦੋਂ ਤਕਲੀਫ ਆਉਂਦੀ ਹੈ ਤੇ ਫਿਰ ਅੱਲਾ ਅੱਗੇ ਬੜੀਆਂ ਇਲਤਜਾਵਾਂ ਕਰਦਾ, ਅੱਲਾ ਇਹਨੂੰ ਤਕਲੀਫ ਨੂੰ ਦੂਰ ਕਰ ਦੇਗਾ ਤੇ ਮੈਂ ਤੇਰਾ ਬੜੀ ਫਰਮਾ ਬਰਦਾਰੀ ਇਖਤਿਆਰ ਕਰਾਂਗਾ ਤੇ ਬੜਾ ਸ਼ੁਕਰ ਅਦਾ ਕਰਾਂਗਾ। ਲੇਕਿਨ ਅੱਲਾ ਤਾਲਾ ਜਦੋਂ ਉਹਨੂੰ ਜਿਹੜਾ ਤਕਲੀਫ ਦੂਰ ਕਰ ਦਿੰਦਾ ਤੇ ਫਿਰ ਭੁੱਲ ਹੀ ਜਾਂਦਾ ਅੱਲਾ ਨੂੰ, ਫਿਰ ਉਹਨਾਂ ਨਿਮਤਾਂ ਦੇ ਵਿੱਚ ਐਸਾ ਮਗਨ ਹੁੰਦਾ ਕਿ ਉਹਨੂੰ ਵਕਤ ਨਹੀਂ ਮਿਲਦਾ ਫਿਰ ਅੱਲਾ ਦੇ ਅੱਗੇ ਝੁਕਣ ਦਾ ਤੇ ਅੱਲਾ ਦਾ ਸ਼ੁਕਰ ਅਦਾ ਕਰਨ ਦਾ। ਉਲਾ ਰਾਏ ਤੋਂ ਮੈਨੂੰ ਕਾਨਾ ਮੈਨ ਅਹਿੰਦ ਅੱਲਾ ਫਰਮਾ ਦਿਓ, ਇਹ ਲੋਕੋ ਸੋਚੋ ਤੇ ਸਹੀ, ਅਗਰ ਇਹ ਕੁਰਾਨ ਮਜੀਦ ਅੱਲਾ ਤੋਂ ਇਲਾਵਾ ਕਿਸੇ ਹੋਰ ਦੀ ਤਰਫੋਂ ਹੁੰਦਾ ਸੁਮਾ ਕਫਰ ਤੁਮ ਬਹੀ। ਉਲਾ ਰਾਏ ਤੋਂ ਮੈਨੂੰ ਕਾਨਾ ਮੈਨ ਅਹਿੰਦ ਅੱਲਾ ਫਰਮਾ ਦਿਓ, ਇਹ ਲੋਕੋ ਅਗਰ ਇਹ ਕੁਰਾਨ ਮਜੀਦ ਅੱਲਾ ਦੀ ਤਰਫੋਂ ਹੈ ਸੁਮਾ ਕਫਰ ਤੁਮ ਬਹੀ, ਔਰ ਫਿਰ ਤੁਸਾਂ ਇਹਦਾ ਕੁਫਰ ਕੀਤਾ ਹੈ, ਮਨ ਅਜ਼ਲੋ ਮਿਮ ਮਨ ਹੋਆ ਫੀ ਸ਼ਿਕਾਕ ਬਈਦ, ਤੇ ਫਿਰ ਉਹਦੇ ਨਾਲੋਂ ਜ਼ਿਆਦਾ ਘਾਟੇ ਚ ਕਿਹੜਾ ਰਹੇਗਾ ਜਿਹੜਾ ਕਿ ਜਿੱਦ ਵਿਚ ਪਿਆ ਹੋਇਆ ਔਰ ਜਿਹੜਾ ਨਾ ਫਰਮਾਨੀ ਕਰ ਰਿਹਾ। ਸਾਨੂੰ ਰੀਹ ਹਮਾਇਤ ਨਾ ਫਿਲਾਫਾ ਕੇ ਵਫੀ ਅਨਫੁਸਿਹਿਮ, ਅਨਕਰੀਬ ਅਸੀਂ ਇਹਨਾਂ ਨੂੰ ਦਿਖਾਵਾਂਗੇ ਆਪਣੀਆਂ ਨਿਸ਼ਾਨੀਆਂ ਆਫਾਕ ਦੇ ਵਿਚ ਵੀ ਔਰ ਇਨ੍ਹਾਂ ਦੀਆਂ ਆਪਣੀਆਂ ਜਾਨਾਂ ਵਿਚ ਵੀ, ਹੱਤਾ ਯਾ ਤਬੈਨ ਲਹੁਮ ਅੰਨਹੁ ਅਲਹਕ, ਯਹਾਂ ਤੱਕ ਇਨ੍ਹਾਂ ਤੇ ਵਾਜੇ ਹੋ ਜਾਏਗਾ ਕਿ ਜੋ ਅੱਲਾ ਦਾ ਨਾਜ਼ਲ ਕੀਤਾ ਹੋਇਆ ਇਹੀ ਹੱਕ ਹੈ। ਅਵਲਮ ਯਕਫੇ ਬਿਰਬਿਕਾ ਅੰਨਹੁ ਅਲਾ ਕੁੱਲ ਸ਼ਈਅਨ ਸ਼ਹੀਦ, ਕਿਆ ਕਾਫੀ ਨਹੀਂ ਹੈ ਇਹ ਤੁਹਾਡੇ ਰੱਬ ਦੇ ਬਾਰੇ ਚ ਕਿ ਉਹ ਹਰ ਚੀਜ਼ ਦੇ ਉੱਤੇ ਗਵਾਹ। ਇਹ ਹੈ ਜਿਹੜਾ ਅੱਲਾ ਤਾਲਾ ਨੇ ਇਸ ਕੁਰਾਨ ਮਜੀਦ ਦੇ ਵਿਚ ਜਿਹੜੀ ਹਕੀਕਤਾਂ ਬਿਆਨ ਕੀਤੀਆਂ ਨੇ, ਇਹ ਜਿਵੇਂ ਜਿਵੇਂ ਇਨਸਾਨੀ ਇਲਮ ਵੱਧਦਾ ਹੈ ਤੇ ਹਕੀਕਤਾਂ ਇਹਦੇ ਸਾਹਮਣੇ ਆ ਰਹੀਆਂ ਨੇ, ਇਹਦੇ ਤਜਰਬੇ ਚ ਆ ਰਹੀਆਂ ਨੇ ਔਰ ਉਨ੍ਹਾਂ ਤੋਂ ਅੱਲਾ ਤਾਲਾ ਪਰਦਾ ਉਠਾ ਰਿਹਾ ਔਰ ਉਹਨੂੰ ਪਤਾ ਲੱਗ ਰਿਹਾ ਕਿ ਵਾਕਈ ਅੱਲਾ ਦਾ ਫਰਮਾਇਆ ਹੋਇਆ ਸੀ, ਕਿਉਂਕਿ ਉਸ ਦੌਰ ਵਿਚ ਫਰਮਾਇਆ ਜਦੋਂ ਕਿ ਸਾਇੰਸ ਨਹੀਂ ਸੀ ਜਿਹੜੀ ਦੱਸ ਸਕਦੀ ਸੀ ਕਿ ਇਸ ਤਰ੍ਹਾਂ ਹੋ ਸਕਦਾ ਜਿਹੜਾ ਅੱਜ ਹਕਾਇਕ ਜਿਹੜੇ ਸਾਹਮਣੇ ਆ ਰਹੇ ਨੇ। ਜਿਸ ਤਰ੍ਹਾਂ ਇਸ ਕਾਇਨਾਤ ਦੇ ਅੰਦਰ ਅੱਲਾ ਤਾਲਾ ਦੀਆਂ ਨਿਸ਼ਾਨੀਆਂ ਜ਼ਾਹਿਰ ਹੋ ਰਹੀਆਂ ਨੇ, ਜਿਸ ਤਰ੍ਹਾਂ ਇਨਸਾਨ ਦੀ ਸਾਇੰਸ ਜਿਹੜੀ ਹੈ ਉਹਨੇ ਇਹਦੇ ਵਾਸਤੇ ਐਸੇ ਹਾਲਾਤ ਪੈਦਾ ਕਰਤੇ ਨੇ ਕਿ ਆਸਮਾਨ ਦੀਆਂ ਵਸਤਾਂ ਦੇਖ ਰਿਹਾ ਕਿ ਕਿੰਨੀਆਂ ਵਿਸਵਤਾਂ ਨੇ, ਕਿੰਨੀਆਂ ਜਿਹੜੀਆਂ ਹੈ ਇਹ ਖੁੱਲੀ ਥਾਂ ਹੈ ਕਿ ਜਿਹੜੀ ਅੱਲਾ ਤਾਲਾ ਨੇ ਪੈਦਾ ਕੀਤੀ ਏ, ਔਰ ਕਿਸ ਤਰ੍ਹਾਂ ਸਿਤਾਰੇ ਬਣਾਏ ਨੇ, ਔਰ ਕਿਸ ਤਰ੍ਹਾਂ ਇਹਦੀ ਹਦਾਇਤ ਦੇ ਵਾਸਤੇ ਸਾਰਾ ਸਿਲਸਿਲਾ ਬਣਾਇਆ, ਕਿਸ ਤਰ੍ਹਾਂ ਉਹ ਬਾਰਿਸ਼ ਬਰਸਾਂਦਾ ਤੇ ਇਹਦੇ ਵਾਸਤੇ ਰੋਜ਼ੀ ਪੈਦਾ ਕਰਦਾ। ਇਹ ਸਾਰੀਆਂ ਚੀਜ਼ਾਂ ਹੁਣ ਸਾਹਮਣੇ ਆ ਰਹੀਆਂ ਨੇ ਜਿਹੜੀਆਂ ਕੁਰਾਨ ਨੇ ਪੈਦਾ ਕੀਤੀਆਂ ਔਰ ਜਿਨ੍ਹਾਂ ਤੋਂ ਅੱਜ ਪਰਦੇ ਉੱਠ ਰਹੇ ਨੇ ਤੇ ਇਨਸਾਨ ਉਸ ਹਕੀਕਤ ਨੂੰ ਜਿਹੜਾ ਉਹ ਸਮਝ ਗਿਆ ਕਿ ਕਿਸ ਤਰ੍ਹਾਂ ਇਸ ਕਾਇਨਾਤ ਦੀ ਇਬਤਦਾ ਹੋਈ ਔਰ ਕਿਸ ਤਰ੍ਹਾਂ ਅੱਲਾ ਤਾਲਾ ਨੇ ਇਹ ਕੁਰੇ ਜਿਹੜੇ ਸਨ ਇਨ੍ਹਾਂ ਦੇ ਵਿਚੋਂ ਕਿਸੇ ਨੂੰ ਠੰਡਾ ਕਰਕੇ ਕ੍ਰਸ ਬਣਾ ਕੇ ਇਨਸਾਨ ਨੂੰ ਪੈਦਾ ਕੀਤਾ ਔਰ ਇਹ ਜ਼ਮੀਨ ਜਿਹੜੀ ਹੈ ਵਸਾਈ ਹੈ, ਅੱਜ ਉਹਦੀ ਸਾਇੰਸ ਜਿਹੜੀ ਹੈ ਉਹਦੀ ਤੇ ਰਸਾਈ ਹੋ ਰਹੀ ਹੈ। ਇਸੇ ਤਰ੍ਹਾਂ ਇਨਸਾਨੀ ਜਾਨ ਦੇ ਅੰਦਰ ਵੀ ਅੱਲਾ ਤਾਲਾ ਨੇ ਜਿਹੜੀਆਂ ਹਕੀਕਤਾਂ ਬਿਆਨ ਕੀਤੀਆਂ ਅੱਜ ਪੂਰੀ ਤਰ੍ਹਾਂ ਵਾਜੇ ਹੋ ਰਹੀਆਂ। ਸਾਥੀ ਤੁਹਾਨੂੰ ਪਤਾ ਹੈ ਕਿ ਇਨਸਾਨ ਦੀ ਪੈਦਾਇਸ਼ ਦਾ ਮਾਮਲਾ ਅੱਲਾ ਤਾਲਾ ਨੇ ਉਦੋਂ ਬਿਆਨ ਕੀਤਾ ਕੁਰਾਨ ਮਜੀਦ ਵਿਚ ਕਿ ਕਿਸ ਤਰ੍ਹਾਂ ਨੁਤਫਾ ਹੈ, ਫਿਰ ਅਲਕਾ ਹੈ, ਫਿਰ ਮੁਜ਼ਗਾ ਹੈ ਔਰ ਫਿਰ ਅੱਲਾ ਤਾਲਾ ਉਹ ਚ ਹੱਡੀਆਂ ਬਣਾਉਂਦਾ ਹੈ ਔਰ ਇਹ 4 ਮਹੀਨੇ ਦੇ ਵਿਚ ਅਮਲ ਪੂਰਾ ਹੋ ਜਾਂਦਾ ਹੈ। ਤੇ ਅੱਜ ਇਨਸਾਨ ਦੀ ਸਾਇੰਸ ਦਾ ਜਿਹੜਾ ਮੁਸ਼ਾਹਦਾ ਉਹਨੇ ਵੀ ਇਹ ਸਾਬਤ ਕਰ ਦਿੱਤਾ ਕਿ ਵਾਕਈ 40-40 ਦਿਨ ਦੇ ਵਕਫੇ ਦੇ ਵਿਚ ਨੁਤਫਾ ਜਿਹੜਾ ਅਲਕਾ ਬਣਦਾ ਹੈ, ਅਲਕਾ ਮੁਜ਼ਗਾ ਬਣਦਾ ਹੈ ਔਰ ਫਿਰ ਉਹਦੇ ਤੋਂ ਇਨਸਾਨ ਦਾ ਜਿਸਮ ਬਣਦਾ ਹੈ। ਇਹ ਉਹ ਚੀਜ਼ਾਂ ਨੇ ਜਿਹੜੀਆਂ ਅੱਜ ਤਜਰਬੇ ਚ ਆ ਕੇ ਸਾਬਤ ਕਰ ਰਹੀਆਂ ਕਿ ਵਾਕਈ ਅੱਲਾ ਦਾ ਫਰਮਾਇਆ ਹੋਇਆ, ਕਿਉਂਕਿ ਉਦੋਂ ਕੋਈ ਸਾਇੰਸਦਾਨ ਐਸਾ ਨਹੀਂ ਸੀ ਜਿਹੜਾ ਇਨ੍ਹਾਂ ਚੀਜ਼ਾਂ ਨੂੰ ਉਸ ਵੇਲੇ ਦੇਖ ਸਕਦਾ। ਅੱਲਾ ਤਾਲਾ ਫਰਮਾਉਂਦਾ ਮੈਂ ਤਿੰਨਾਂ ਪਰਦਿਆਂ ਦੇ ਵਿਚ ਤੁਹਾਨੂੰ ਪਾ ਰਿਹਾ ਤੇ ਅੱਜ ਸਾਨੂੰ ਪਤਾ ਲੱਗਦਾ ਕਿ ਵਾਕਈ 3 ਪਰਦੇ ਨੇ ਜਿਹਦੇ ਅੰਦਰ ਬੱਚਾ ਜਿਹੜਾ ਉਹ ਮਾਂ ਦੇ ਪੇਟ ਵਿਚ ਪੜ ਰਿਹਾ ਹੁੰਦਾ। ਇਹ ਉਹ ਹਕੀਕਤਾਂ ਨੇ ਜਿਹੜੀਆਂ ਕੁਰਾਨ ਮਜੀਦ ਕਹਿ ਰਿਹਾ ਕਿ ਅਸੀਂ ਅਨਕਰੀਬ ਤੁਹਾਡਾ ਇਲਮ ਵਧੇਗਾ, ਮੁਸ਼ਾਹਦਾ ਵਧੇਗਾ ਔਰ ਸਾਡੀ ਦਿੱਤੀ ਹੋਈ ਇਸ ਹਿਕਮਤ ਦਿੱਤਾ ਹੈ ਤੁਸੀਂ ਇਨ੍ਹਾਂ ਚੀਜ਼ਾਂ ਤੋਂ ਕੰਮ ਲਓਗੇ ਤੇ ਤੁਹਾਡੇ ਤੇ ਇਹ ਜ਼ਾਹਿਰ ਹੋ ਜਾਏਗਾ ਕਿ ਜਿਹੜੀਆਂ ਕੁਰਾਨ ਮਜੀਦ ਨੇ ਉਦੋਂ ਬਿਆਨ ਕੀਤੀਆਂ ਚੀਜ਼ਾਂ ਉਹ ਵਾਕਈ ਹੱਕ ਸਨ। ਅਲਾ ਇਨਹੁਮ ਫੀ ਮਰੀਅਤ ਮਿਨ ਲਿਕਾ ਰੱਬਿਹਿਮ, ਅਸਲ ਮਾਮਲਾ ਇਹ ਹੈ ਕਿ ਆਪਣੇ ਰੱਬ ਦੀ ਮੁਲਾਕਾਤ ਦੇ ਬਾਰੇ ਸ਼ੱਕ ਚ ਪਏ ਨੇ। ਇਹ ਹੈ ਜਿਹੜਾ ਆਖਰਤ ਦਾ ਨਾ ਮੰਨਣਾ ਜਿਹੜਾ ਇਨਸਾਨ ਨੂੰ ਨਚਿੰਤ ਕਰ ਦਿੰਦਾ ਤੇ ਬੇਖੌਫ ਕਰ ਦਿੰਦਾ, ਉਹ ਸੋਚਣ ਤੇ ਨਹੀਂ ਆਉਂਦਾ, ਉਹਦੇ ਸਾਹਮਣੇ ਇਹ ਨਹੀਂ ਹੁੰਦਾ ਕਿ ਮੈਂ ਅੱਲਾ ਦੇ ਸਾਹਮਣੇ ਹਿਸਾਬ ਦੇਣਾ। ਇਹ ਚੀਜ਼ ਹੈ ਜਿਹੜੀ ਇਨਸਾਨ ਨੂੰ ਬੇਖੌਫ ਕਰ ਦਿੰਦੀ ਹੈ, ਜਾਂ ਫਿਰ ਉਹ ਸਮਝਦਾ ਕਿ ਉਸ ਦਿਨ ਮੇਰੇ ਵਾਸਤੇ ਤੇ ਮਾਮਲਾ ਅਲਹਿਦਾ ਹੋਏਗਾ, ਮੈਂ ਅੱਲਾ ਦਾ ਬੜਾ ਚਾਹਤਾ ਹੈ ਤੇ ਮੈਨੂੰ ਬਖਸ਼ ਦੇਣਾ। ਇਹ ਚੀਜ਼ ਹੈ ਜਿਹੜੀ ਇਨਸਾਨ ਨੂੰ ਬੇਖੌਫ ਕਰ ਦਿੰਦੀ ਹੈ, ਜਾਂ ਆਖਰਤ ਦਾ ਯਕੀਨ ਹੈ ਉਹਦੇ ਬਾਰੇ ਚ ਉਹਨੂੰ ਯਕੀਨ ਨਹੀਂ ਆਉਂਦਾ, ਜਿਹਦੀ ਵਜ੍ਹਾ ਤੋਂ ਅੱਲਾ ਦੀ ਤਰਫ ਰਜੂ ਨਹੀਂ ਕਰਦਾ। ਅਲਾ ਇਨਹੁ ਬਿਕੁੱਲ ਸ਼ਈਅਨ ਮੁਹੀਤ, ਲੇਕਿਨ ਅੱਛੀ ਤਰ੍ਹਾਂ ਜਾਣ ਲਓ ਉਹ ਅੱਲਾ ਤਾਲਾ ਨੇ ਹਰ ਚੀਜ਼ ਦਾ ਅਹਾਤਾ ਕੀਤਾ ਹੋਇਆ, ਹਰ ਚੀਜ਼ ਉਹਦੇ ਇਲਮ ਚ, ਜੋ ਵੀ ਤੁਸੀਂ ਕਰ ਰਹੇ ਹੋ ਉਹਦੇ ਅੱਖਾਂ ਦੇ ਸਾਹਮਣੇ ਹੈ, ਉਹ ਦੇਖ ਰਿਹਾ ਹੈ ਉਹਨੂੰ, ਔਰ ਤੁਹਾਡੀ ਕੋਈ ਵੀ ਹਰਕਤ ਉਹਦੇ ਤੋਂ ਛੁਪੀ ਹੋਈ ਨਹੀਂ, ਔਰ ਉਹਦੇ ਸਾਹਮਣੇ ਤੁਹਾਨੂੰ ਪੇਸ਼ ਹੋਣਾ ਪੈਣਾ। ਇਹ ਤੁਸੀਂ ਮੰਨੋ ਨਾ ਮੰਨੋ, ਕਿਆਮਤ ਤੇ ਆ ਕੇ ਰਹਿ ਗਈ, ਕਿਉਂਕਿ ਇਹੀ ਚੀਜ਼ ਹੈ ਜਿਹੜੀ ਅਸਲ ਇਸ ਦੁਨੀਆਂ ਨੂੰ ਹੱਕ ਕਰਨ ਵਾਲੀ ਹੈ, ਔਰ ਇਹੀ ਹੈ ਜਿਹੜੀ ਅੱਲਾਹ ਤਾਲਾ ਨੇ ਰੱਖੀ ਹੈ ਆਪਣੇ ਬੰਦਿਆਂ ਨੂੰ ਜਜ਼ਾ ਦੇਣ ਲਈ, ਕਿ ਜਿਹੜਾ ਉਹਨੂੰ ਮੰਨ ਕੇ ਤੇ ਉਹਦੀ ਅਤਾਤ ਤੇ ਰਹਿ ਕੇ ਜ਼ਿੰਦਗੀ ਗੁਜ਼ਾਰ ਦੇ। ਅਸਲ ਉਹਨਾਂ ਦੇ ਇਨਾਮ ਲਈ ਅੱਲਾਹ ਤਾਲਾ ਨੇ ਆਖਰਤ ਰੱਖੀ ਹੋਈ ਹੈ, ਔਰ ਉਹਨਾਂ ਸਰਕਸ਼ਾਂ ਦੀ ਸਜ਼ਾ ਲਈ ਹੈ ਜਿਹੜੀਆਂ ਉਹਦੀਆਂ ਨਿਮਤਾਂ ਖਾ ਕੇ ਤੇ ਫਿਰ ਉਹਦਾ ਸ਼ੁਕਰ ਅਦਾ ਨਹੀਂ ਕਰਦੇ। ਇਸ ਦੁਨੀਆਂ ਵਿਚ ਉਹ ਹਕੀਕਤਾਂ ਅੱਲਾਹ ਤਾਲਾ ਦੀਆਂ ਨਿਸ਼ਾਨੀਆਂ ਨੂੰ ਦੇਖਦੇ ਨੇ, ਫਿਰ ਵੀ ਅੱਲਾਹ ਤਾਲਾ ਨੂੰ ਨਹੀਂ ਮੰਨਦੇ, ਉਹਦੇ ਅੱਗੇ ਝੁਕਣ ਤੇ ਨਹੀਂ ਆਉਂਦੇ, ਉਹਨਾਂ ਦੀ ਸਜ਼ਾ ਵਾਸਤੇ ਵੀ ਆਖਰਤ ਹੈ। ਇਹ ਉਹ ਹਕਾਇਕ ਜਿਨ੍ਹਾਂ ਦੇ ਸਾਹਮਣੇ ਰੱਖ ਕੇ ਸਾਨੂੰ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਹੈ, ਔਰ ਅੱਲਾਹ ਤਾਲਾ ਦੀ ਇਹਨਾਂ ਨਿਮਤਾਂ ਨੂੰ ਖਾ ਕੇ ਤੇ ਉਹਦਾ ਸ਼ੁਕਰ ਵੀ ਅਦਾ ਕਰਨਾ ਚਾਹੀਦਾ, ਉਹਦੇ ਅੱਗੇ ਝੁਕਣਾ ਚਾਹੀਦਾ। ਅੱਲਾਹ ਤਾਲਾ ਸਾਨੂੰ ਵਾਕਈ ਉਹਦਾ ਇਬਾਦਤ ਗੁਜ਼ਾਰ, ਉਹਦਾ ਫਰਮਾ ਬਰਦਾਰ ਬਣਾ ਦੇ। ਬਾਰਕ ਅੱਲਾਹ ਲੀ ਵਲਕੁਮ ਫਿਲ ਕੁਰਾਨ ਅਲ ਅਜ਼ੀਮ ਵਨਫਾਨੀ ਵਈਆਕੁਮ ਬਿਲ ਆਯਾਤ ਵਜ਼ਿਕਰ ਹਕੀਮ।